ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਪਰਮ ਸਨਮਾਨ ਯੋਗ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਹੁਣੇ ਹੀ ਆਪ ਜੀ ਨੇ ਜੋ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ, ਨਿਤਾ ਪ੍ਰਤੀ ਦੀ ਤਰ੍ਹਾਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਨੁੱਖਤਾ ਦੇ ਰੂਹਾਨੀ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਹਨ, ਜਿੱਥੇ ਆਪ ਜੀ ਨੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ। ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਘਰ ਦੀ ਇਹ ਮਰਿਆਦਾ ਹੈ ਕਿ ਜਿੱਥੇ ਗੁਰਬਾਣੀ ਸਾਡੀ ਰੂਹ ਹੈ ਉੱਥੇ ਗੁਰ ਇਤਿਹਾਸ ਸਿੱਖ ਇਤਿਹਾਸ ਇੱਕ ਰੀੜ ਦੀ ਹੱਡੀ ਵਾਂਗ ਹੈ। ਜੇ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟ ਜਾਵਾਂਗੇ, ਇਹ ਇਸੇ ਹੀ ਤਰ੍ਹਾਂ ਹੋਵੇਗਾ ਕਿ ਜਿਵੇਂ ਕਿਸੇ ਮਨੁੱਖ ਦੇ ਅੰਦਰ ਜਾਨ ਤਾਂ ਹੋਵੇ ਪਰ ਉਹਦਾ ਸਰੀਰਕ ਢਾਂਚਾ ਸਹੀ ਨਾ ਹੋਣ ਕਰਕੇ ਉਹ ਸਾਰੀ ਉਮਰ ਕਈ ਤਰ੍ਹਾਂ ਦੇ ਦੁੱਖ ਹੀ ਭੋਗਦਾ ਹੈ। ਜੇ ਕੇਵਲ ਇਤਿਹਾਸ ਨਾਲ ਜੁੜਾਂਗੇ, ਗੁਰਬਾਣੀ ਨਾਲੋਂ ਟੁੱਟ ਜਾਵਾਂਗੇ ਤਾਂ ਹਾਲਤ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਸਰੀਰ ਤਾਂ ਬਹੁਤ ਵਧੀਆ ਹੋਵੇ ਪਰ ਸਰੀਰ ਦੇ ਵਿੱਚ ਕੋਈ ਰੂਹ ਹੀ ਨਹੀਂ, ਕੋਈ ਜਿੰਦ ਜਾਨ ਹੀ ਨਹੀਂ ਪ੍ਰਾਣਾ ਤੋਂ ਬਿਨਾਂ। ਸੁੰਦਰ ਤੋਂ ਸੁੰਦਰ ਸਰੀਰ ਵੀ ਜਿਹੜੇ ਨੇ ਉਹਨਾਂ ਨੂੰ ਮ੍ਰਿਤਕ ਕਿਹਾ ਜਾਂਦਾ। ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਸਾਡੇ ਇਤਿਹਾਸ ਦਾ ਵੀ ਪਤਾ ਹੋਵੇ ਅਤੇ ਅਸੀਂ ਗੁਰੂ ਕੀ ਬਾਣੀ ਦੇ ਨਾਲ ਵੀ ਜੁੜ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਜੋ ਰੂਹਾਨੀ ਸਫ਼ਰ ਹੈ ਉਹ 1469 ਤੋਂ ਲੈ ਕੇ 1708 ਤੱਕ, ਕਿਉਂਕਿ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਆਪ ਸੰਸਾਰ ਦਾ ਭ੍ਰਮਣ ਕਰਕੇ ਭਗਤਾਂ ਦੀ ਅਤੇ ਹੋਰ ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ ਉਸਨੂੰ ਇਕੱਤਰ ਕੀਤਾ, ਸੀਨੇ ਬਸੀਨੇ ਇੱਕ ਗੁਰ ਵਿਅਕਤੀ ਤੋਂ ਦੂਸਰੇ ਗੁਰ ਵਿਅਕਤੀ ਨੂੰ ਜਦੋਂ ਵੀ ਗੁਰਗੱਦੀ ਬਖਸ਼ਿਸ਼ ਕੀਤੀ ਜਾਂਦੀ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਹੋ ਹੋਇਆ ਕਰਦੀ ਸੀ ਕਿ ਪੁਰਖਾ ਗੁਰਬਾਣੀ ਦੀ ਸੰਭਾਲ ਕਰਨੀ ਹੈ। ਅਤੇ ਸੰਭਾਲ ਦਾ ਭਾਵ ਜਿੱਥੇ ਬਾਹਰੀ ਸਤਿਕਾਰ ਸੀ ਉੱਥੇ ਗੁਰੂ ਕੀ ਬਾਣੀ ਦਾ ਪ੍ਰਚਾਰ, ਗੁਰੂ ਕੀ ਬਾਣੀ ਦੇ ਅਰਥ ਬੋਧ, ਗੁਰੂ ਕੀ ਬਾਣੀ ਨੂੰ ਪਾਠ ਕੀਰਤਨ ਅਤੇ ਕਥਾ ਵਿਚਾਰਾਂ ਦੇ ਰੂਪ ਵਿੱਚ ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਵੰਡਣਾ ਸੀ। ਸਮੁੱਚੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਬਦ ਗੁਰੂ ਦੇ ਤਿੰਨ ਪੜਾਅ ਨੇ। ਇੱਕ ਤਾਂ ਪਹਿਲਾ ਪ੍ਰਕਾਸ਼ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ, वो 1 सितंबर नू आ रहा है। दूसरा है संपूर्णता दिवस जो तख्त श्री दमदमा साहब तलवंडी साहब विखे गुरु कलगीधर पातशाह ने गुरु तेग बहादुर साहब जी की बाणी नू अंकित करवा के संपूर्णता बख्शिश की थी। तीसरा सचखंड श्री हजूर साहब विखे गुरगद्दी दिवस है। पर जदों हर साल 1 सितंबर नू पहला प्रकाश आउंदा ते उस तो 2 दिन पहला 30 अगस्त नू संपूर्णता दिवस आ जाता है, कईयां दे मन अंदर भुलेखा हुंदा कि शायद जिस सरूप का पहला प्रकाश किया 30 अगस्त नू उस सरूप का संपूर्णता दिवस है। दास ने पिछले साल भी ये जिक्र किया सी कि एक चैनल ते भी जदों गोष्ठी विचार चल रही सी ते वो बार बार कह रहे सन कि अज जिस गुरु ग्रंथ साहिब जी का पहला प्रकाश होया अज उहदा संपूर्णता दिवस है। नहीं, ये ठीक है कि 1 सितंबर ते 30 अगस्त बिल्कुल नेड़े नेड़े ने, पर घट्टो घट भी 98 साल का भाव 1 सदी का अंतर है। 1604 विच जिहड़ा पावन सरूप धन गुरु अर्जन देव जी ने रामसर साहब के स्थान पर भाई गुरदास जी नू लखारी ला के जिस पावन सरूप की पोथी साहब के रूप में संपादना की उहदा प्रकाश किया। तकरीबन इसे तरह जदों गुरु कलगीधर पातशाह आनंदपुर साहब की धरती ते सन ते उन्होंने जदों किते भी गुरु के सिख पुछदे कि सतगुरु जी जंगा जुद्धां दा समा है, सानू गुरबाणी दे अर्थ बोध करवाओ, ते गुरु कलगीधर पातशाह तलवंडी साहबो तख दमदमा साहब वल इशारा करिया करदे सन, भाव कि सतगुरां ने ठीक 100 साल बाद 1704 नूं जदों आनंदपुर साहब दा किला छड्डिया, चमकौर साहब अते श्री मुक्तसर साहब दी जंग नूं फतेह करके जदों सतगुरु जी तख दमदमा साहब दी पवित्र धरती ते पहुँचदे ने ते वेखो तकरीबन 102 साल बाद 1706 नूं सतगुरां ने जंगा जुद्धां तों बाद तख्त श्री दमदमा साहब की पवित्र धरती ते भाई मनी सिंह होना नूं लखारी ला के श्री गुरु ग्रंथ साहिब महाराज जी के पावन स्वरूप नूं संपूर्ण करवाया सी। ज्ञानी ज्ञान सिंह जी पंथ प्रकाश के पन्ना नंबर 318 ते जिक्र करते ने, अब दरबार दमदमा है जहां तंबू लगवाए कै गुर तहां, मनी सिंह को लिखन बिठै कै गुर नानक का ध्यान तरै कै, नित प्रत गुरु उचारी जैसे बाणी लिखी मनी सिंह तैसे। जिवें जिवें सतगुरु जी बाणी लिखाउंदे सन भाई मनी सिंह जी गुरु की बाणी नूं लिखण दी सेवा करदे सन। बाबा दीप सिंह होरां नूं सहायक लिखारी वजों और खास करके दमदमा साहब दे पावन सरूप नूं जदों संपूर्ण करवाया गया ते उहदे होर कई उतारे, खास करके जिवें 4 उतारियां दा जिक्र आउंदा है, ये सेवा बाबा दीप सिंह होरां कीती सी और 4 उतारे 4 तख्तां ते भेजे सन, 1 अकाल बुंगे 1 पटने, तृतीय हजूर दियो हित पठने, चतुरत रखियो दमदमे माहे, जे 4 बड बाबे कहाहे। क्योंकि आनंदपुर साहब उस वेले जंगा जुद्धां दे कारण सतगुरु जी जदों किला छड के गए सन ते उत्थे योग प्रबंध ना होण करके उतारा नहीं भेजिया गया। बाकी 4 तख्तां ते 4 उतारे बाबा दीप सिंह होणा ने करके भेजे और गुरु ग्रंथ साहिब महाराज जी विच सचमुच जिक्र आउंदा कि वो कागद भी धनता योग है, वो कलम भी धन है, वो स्याही दी दवात ते सचमुच वो स्याही भी धनता योग ते वो लिखारी भी धनता योग ने, जिन्हां ने अपने हाथ विच कलम पकड़ के मालक दा हर जस हरी नाम दे रूप विच ਗੁਰਬਾਣੀ ਦੇ ਰੂਪ ਵਿੱਚ ਲਿਖਣਾ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਗੁਰੂ ਕਲਗੀਧਰ ਪਾਤਸ਼ਾਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੱਥੇ ਉੱਚੀ ਥੇੜੀ 'ਤੇ ਬੈਠ ਕੇ ਦਮ ਲਿਆ ਸੀ, ਇਸ ਕਰਕੇ ਉਸ ਸਥਾਨ ਦਾ ਨਾਮ ਦਮਦਮਾ ਸਾਹਿਬ ਪਿਆ। ਦਮਦਮੇ ਦੇ ਦੋ ਅਰਥ ਨੇ, ਉੱਚੀ ਜਗ੍ਹਾ ਨੂੰ ਵੀ ਦਮਦਮਾ ਕਿਹਾ ਜਾਂਦਾ ਹੈ। ਰਾਜੇ ਮਹਾਰਾਜਿਆਂ ਦੇ ਮਹੱਲਾਂ ਵਿੱਚ ਵੀ ਜਿਹੜੀ ਖਾਸ ਜਗ੍ਹਾ ਉੱਚੀ ਬਣੀ ਹੋਵੇ ਉਹਨੂੰ ਵੀ ਦਮਦਮਾ ਕਹਿੰਦੇ ਨੇ, ਜਿਹੜਾ ਉੱਚਾ ਸਥਾਨ ਹੋਵੇ। ਸੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਸਨ, ਇਸ ਕਰਕੇ ਸਤਿਗੁਰਾਂ ਦਾ ਦਮਦਮਾ ਉੱਚੀ ਥਾਂ ਵੀ ਹੈ ਅਤੇ ਦਮਦਮਾ ਲੈਣ ਦੀ ਜਗ੍ਹਾ ਨੂੰ ਵੀ, ਜਿੱਥੇ ਦਮ ਲਿਆ ਗਿਆ ਉੱਥੇ ਉਸ ਸਥਾਨ ਨੂੰ ਦਮਦਮਾ ਕਿਹਾ ਜਾਂਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਦੇ ਮੁਕਾਮ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਇਆ ਅਤੇ ਜਿਹੜੀਆਂ ਕਲਮਾਂ ਗੁਰਬਾਣੀ ਲਿਖਣ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਪਾਵਨ ਸਰੋਵਰ ਦੇ ਵਿੱਚ ਉਹਨਾਂ ਨੂੰ ਜਲ ਪ੍ਰਵਾਹ ਕੀਤਾ, ਉਸ ਸਰੋਵਰ ਦਾ ਨਾਮ ਵੀ ਲਿਖਣ ਸਰ ਹੈ। ਸਰ ਦਾ ਅਰਥ ਹੁੰਦਾ ਸਰੋਵਰ ਅਤੇ ਲਿਖਣ ਦਾ ਅਰਥ ਹੁੰਦਾ ਕਲਮਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਉਂਦਾ ਕਿ ਲੇਖਣ ਪਵਨ ਚਲਾਓ, ਲੇਖਣ ਸਰ ਜਿੱਥੇ ਕਲਮਾਂ ਪਵਾਈਆਂ। ਅਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਵਧੀ ਹੋਈ ਸਿਆਹੀ ਜਿਹੜੀਆਂ ਕਲਮਾਂ ਬਚੀਆਂ ਸਨ ਉਹ ਪਾਵਨ ਸਰੋਵਰ ਵਿੱਚ ਪਵਾਈਆਂ, ਜਿਹਦਾ ਜ਼ਿਕਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਭਾਈ ਰਤਨ ਸਿੰਘ ਭੰਗੂ ਹੋਰਾਂ ਵੀ ਕੀਤਾ ਕਿ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਖੇ ਬੈਠ ਕੇ ਲਿਖਣ ਘਾੜਨ ਸੁੱਟ ਦੇ ਸਤਿਗੁਰਾਂ ਨੇ ਕਲਮਾਂ ਕਢਾ ਕੇ ਉਹ ਸਰੋਵਰ ਵਿੱਚ ਪਵਾਈਆਂ। ਅਤੇ ਜਦੋਂ ਸਿੱਖਾਂ ਨੇ ਪੁੱਛਿਆ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿ ਕੀ ਕੌਤਕ ਕਰ ਰਹੇ ਹੋ, ਅਤੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਫਰਮਾਇਆ ਸੀ ਕਿ ਇੱਕ ਹਿੰਦੂ ਧਰਮ ਦੀ ਕਾਸ਼ੀ ਹੈ, ਕਾਸ਼ੀ ਦਾ ਅੱਖਰੀ ਅਰਥ ਹੈ ਗਿਆਨ। ਇੰਝ ਕਹਿ ਲਈਏ ਕਿ ਗਿਆਨ ਦਾ ਸਿਖਰ, ਗਿਆਨ ਦਾ ਗੜ੍ਹ, ਜਿਵੇਂ ਬਨਾਰਸ ਵਿੱਚ ਹਿੰਦੂ ਧਰਮ ਦੀ ਕਾਸ਼ੀ ਹੈ। ਪਰ ਸਾਹਿਬ ਕਹਿਣ ਲੱਗੇ ਉੱਥੇ ਕੇਵਲ ਖਾਸ ਜਾਤੀ ਦੇ ਲੋਕਾਂ ਨੂੰ, ਆਪਣਿਆਂ ਨੂੰ ਜਾਂ ਉੱਚ ਜਾਤੀ ਦੇ ਲੋਕਾਂ ਨੂੰ ਗਿਆਨ ਦਿੱਤਾ ਜਾਂਦਾ। ਕੇਵਲ ਇਹ ਕਿਹਾ ਜਾਂਦਾ ਕਿ ਖਾਸ ਜਾਤੀ ਦੇ ਲੋਕ ਉੱਥੇ ਆਣ ਕੇ ਮੁਕਤੀ ਪ੍ਰਾਪਤ ਕਰਨਗੇ। ਉਹ ਕੇਵਲ ਕਾਸ਼ੀ ਹੈ, ਪਰ ਇਹ ਧਰਤੀ ਨੂੰ ਅਸੀਂ ਗੁਰੂ ਕੀ ਕਾਸ਼ੀ ਬਣਾਉਣਾ, ਸਰਬ ਸਾਂਝੀ ਕਾਸ਼ੀ ਬਣਾਉਣਾ। ਇੱਥੇ ਆ ਕੇ ਕੋਈ ਵੀ ਭਾਵਨਾ ਦੇ ਨਾਲ ਜਦੋਂ ਗੁਰਮੁਖੀ 35 ਦੇ ਅੱਖਰ ਊੜੇ ਤੋਂ ਲੈ ਕੇ ਡਾੜੇ ਤੱਕ ਲਿਖਣਗੇ, ਮੰਦ ਬੁੱਧੀ ਵਾਲੇ ਵੀ ਜਿਹੜੇ ਬੇਸਮਝ ਹੋਣਗੇ, ਜਿਨ੍ਹਾਂ ਨੂੰ ਵਿਦਿਆ ਘੱਟ ਆਉਂਦੀ ਹੈ, ਉਹਨਾਂ ਨੂੰ ਵੀ ਜਿੱਥੇ ਦੁਨਿਆਵੀ ਗਿਆਨ, ਰੂਹਾਨੀ ਗਿਆਨ ਪ੍ਰਾਪਤ ਹੋਵੇਗਾ ਉੱਥੇ ਮੇਰੇ ਸਤਿਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਸਨ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲੇਖ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਤ ਆਨੀ, ਤਿੰਨ ਕੇ ਕਾਰਨ ਕਲਮ ਘੜ, ਦੇਤ ਪ੍ਰਗਟ ਹਮਡਾਰ, ਸਿੱਖ ਸਖਾ ਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਧੀਰ ਮੱਲੀਆਂ ਨੇ ਤਾਨੇ ਮਿਹਣੇ ਦਿੱਤੇ ਕਿ ਜੇ ਗੁਰੂ ਸਦੈ ਹੈ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਲਿਖ ਲੈ ਹੈ, ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਸੁਣ ਕੇ ਜਦੋਂ ਸਿੱਖਾਂ ਕਿਹਾ ਕਿ ਧੀਰ ਮੱਲੀਏ ਇਵੇਂ ਕਹਿੰਦੇ ਨੇ, ਅਤੇ ਸਾਹਿਬ ਨੇ ਭਵਿੱਖਤ ਬਚਨ ਕਹੇ ਸਨ, ਸੁਣ ਕੇ ਹਮ ਤਾਂ ਹੀ ਕਿ ਬੈਨਨ ਕੋ, ਸੋ ਦਮ ਦਮਾ ਸੋ ਮਾਲਵੇ ਵੀਚ ਸੁਧਾਰੋ, ਢਿੱਗ ਤਾਂ ਹੀ ਤਲਵੰਡੀ ਕੇ ਕਾਂਸ਼ੀ ਰਚੋ, ਜਹਾਂ ਬੈਲ ਪੜੇ ਹੋਏ ਬੁੱਧ ਉਧਾਰੋ, ਇਹ ਗ੍ਰੰਥ ਉਚਾਰ ਕਰੋ ਤਹਾਂ ਬੈਠ ਕੇ, ਬੀੜ ਸੋਊ ਜਗ ਮਾਹੇ ਬਥਾਰੋ, ਅੱਖਰ ਏਕ ਕੋ ਭੇਦ ਧਰੋ ਨੈ, ਮਮਦਾਸ ਗੁਰੂ ਸਮਰੱਥ ਵਿਚਾਰੋ। ਸਾਹਿਬ ਕਹਿਣ ਲੱਗੇ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ ਉਸ ਪਾਵਨ ਬੀੜ ਵਿੱਚ, ਅਤੇ ਆਹ ਜਿਹੜੀ ਦਮਦਮਾ ਸਾਹਿਬ ਵਾਲੀ ਪਾਵਨ ਬੀੜ ਹੈ ਭਾਈ ਮਨੀ ਸਿੰਘ ਜੀ ਲਿਖ ਰਹੇ ਨੇ, ਇਹਨਾਂ ਦੋਵਾਂ ਦੇ ਵਿੱਚ ਇੱਕ ਵੀ ਅੱਖਰ ਦਾ ਫਰਕ ਨਹੀਂ ਪੈਣ ਦਿਆਂਗਾ, ਕਿਉਂਕਿ ਧੁਰਕੀ ਬਾਣੀ ਵਿੱਚ ਫਰਕ ਪੈਣਾ ਵੀ ਨਹੀਂ ਚਾਹੀਦਾ। ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਦਰਸ਼ਨ ਕੀਤੇ ਨੇ, ਅਤੇ ਅੱਜ ਆਪਾਂ ਦਮਦਮਾ ਸਾਹਿਬ ਵਾਲੇ ਸਰੂਪ, ਕਿਉਂਕਿ ਗੁਰੂ ਘਰਾਂ ਵਿੱਚ जिन्हें भी पावन सरूप हुण प्रकाश हुंदे ने 1430 अंग वाले उहदे आरंभ विच लिखिया हुंदा कि इहदी सुधाई दमदमी सरूप नाल कीती गई है। भाव जिहड़ा सरूप दमदमा साहिब दे स्थान ते संपूर्ण कीता सतगुरां ने 1708 विच गुरगद्दी बख्शिश कीती सी ते अज उस पावन सरूप दे उतारे हर थां ते प्रकाशमान हन। साहब ने बचन किया सी मैं एक भी अखर का फर्क नहीं पैन देंगा और सचमुच जिथे दमदमा साहब विखे गुरु की कांशी सतगुरां ने आरंभ की उत्थे उस पवित्र धरती ते सवा साल दे करीब रहिंदिआं सतगुरां ने जिथे विसाखी दे जोड़ मेले समय अणगिणत प्राणियों नू खंडे बाटे का अमर छकाया जिन्हां विचों भाई राम सिंह भाई तलोक सिंह फूल के जां होर जिहड़े भाई भगतू दे पुत पोतरे सन उन्हां ने भी आ के अमर छकिया। इस गल का जिक्र आउंदा है दमदमा साहिब की पवित्र धरती ते सतगुरां ने सिखी सिदक की परख करके उत्थों दे चौधरी राय डल्ले का शंका निवृत्त किया जो अक्सर क्या करता सी सतगुरु जी जे जंगा युद्धां दे समय मैनू याद कर दे मैं अपने सिपर सलार योधे सिपाही लै के आउंदा। उन्हां दिनां विच लाहौर दे मिस्त्री भाई उदे सिंह ने एक बंदूक तैयार करके सतगुरां नूं भेट कीती। सतगुरु जी इहदा निशाना बड़ा लम्मा है दूर तक मार करदी है ते साहिब ने कहा सी भाई डल्ला लिया कोई अपना सिपाही असीं इस बंदूक का निशाना परखना है। जदों सिपाहियां नूं पुछया गया सारियां ने यह कह के इनकार कर दिता कि सानू अन्याई मौत परवान नहीं मैदाने जंग अंदर लड़ा के देखो मरीए जा मारीे। सतगुरां ने अपने सिखां नूं आवाज़ मारी बाबा वीर सिंह बाबा धीर सिंह आए जिहड़े अगे पिछे खड़ो गए ते सतगुरां ने कौतक करके गोली का निशाना उपरों दी लंघा के सिखी सिदक की परख कीती सी और चौधरी डल्ले नूं दस्या सी कि इन्हां बहादुर गुरसिख सूरबीरां दे हुंदिआं सानू तुहाडे सिपाहियां की जरूरत नहीं सी। इह कौतक वेख के चौधरी डल्ले ने सरेंडर किया अमर छकिया ते गुरु कलगीधर पातशाह तो सिखी ग्रहण करके गुरु चरणा दे विच पीढ़ी जिन्नी थां प्राप्त कीती सी। दमदमा साहब दे मुकाम ते ही सतगुरां ने मानो ये भी निर्णा किया कि गुरसिख कैसा अते गुरु के असल पुत्र कौन इन पुत्रन के सीस पै वार दिए सुत चार चार मोए तां क्या हुआ जीवत कई हजार दे ये सबक तकरीबन सवा साल सतगुरां ने उत्थे ही पढ़ाए। जदों गुरु ग्रंथ साहिब जी नूं संपूर्ण कीता ते उस वेले सतगुरु गुरु कलगीधर पातशाह ने सिखां नूं प्रेरणा करके गुरु की बाणी दे अर्थ बोध क्योंकि सब तो जरूरी कारज है कि सानूं गुरबाणी दी समझ होनी चाहीदी है नहीं तां कोई भी आ के सानूं औजड़े पा सकदा है। सतगुरु जी पहले पैर गुरबाणी की कथा करदे ते पिछले पैर गुरद्वारा जंडसर साहब विखे जा के गुरबाणी दे जिहड़े गुझे भेद सन फिर दोबारा सिखां दे नाल उत्थे सांझे कीते जांदे सन। इत्थे तक कि सतगुरु गुरु कलगीधर पातशाह ने जदों तखत श्री दमदमा साहब विखे गुरु ग्रंथ साहिब जी की संपूर्णता करवाई ते उस वेले सिखां नूं गुरु की बाणी का महात्म दृढ़ करवा के क्योंकि दसवें जामे विच हुण सतगुरु जी ने अपनी शरीरक हयाती विच ही सिखां नूं ये नुकता समझा जाना है कि वेखो असी गुरु शब्द हुण देहां नालों शरीरां नालों वख करके धन गुरु ग्रंथ साहिब जी नाल जोड़ना है। बड़ा वड्डा इनकलाब सी कि अज पखंडी लोग गुरबाणी नालों गुरु शब्द तोड़ के शरीरां नाल जोड़न दा जतन करदे ने पर सतगुरां ने शरीरां दी जगह गुरु शब्द जिहड़ा सी ओह धन गुरु ग्रंथ साहिब जी नाल गुरबाणी दे नाल जोड़िया। इसे करके मिस्टर मैकालप जिन्हें सिख इतिहास लिखिया द हिस्ट्री ऑफ सिखिज़म उहदे विच ओह जिक्र करदा कि सचमुच सिख धर्म अपने आप दे विच इक करामात है। इहदे तों वड्डी होर करामात की कि शरीरां दी जगह शब्द नूं गुरु कह देना क्योंकि फूकां मार के किते अग ला देनी जां जादूगरां वाले नाटक चेटक करने ਇਹਨਾਂ ਕਰਾਮਾਤਾਂ ਵਿੱਚ ਸਿੱਖ ਧਰਮ ਵਿਸ਼ਵਾਸ ਨਹੀਂ ਰੱਖਦਾ। ਇਹਨਾਂ ਨੂੰ ਤਾਂ ਕਿਹਾ ਗਿਆ ਕਿ ਇਹ ਕਰਨ ਦੇ ਨਾਲ ਪ੍ਰਭੂ ਪਿਆਰਿਆਂ ਨੂੰ ਲਾਜ ਲੱਗਦੀ ਹੈ। ਅਸਲ ਵਿੱਚ ਕਰਾਮਾਤ ਇਹ ਕਿ ਦੇਹਾਂ ਦੀ ਜਗ੍ਹਾ, ਸਰੀਰਾਂ ਦੀ ਜਗ੍ਹਾ ਸ਼ਬਦ ਨੂੰ ਗੁਰੂ ਕਹਿਣਾ ਬੜਾ ਵੱਡਾ ਇੱਕ ਇਨਕਲਾਬ ਸੀ। ਦੂਸਰਾ ਜ਼ਿਕਰ ਮਕਾਲ ਭੂਣਾ ਕੀਤਾ ਕਿ ਲੋਕ ਸ਼ਾਂਤੀ ਦੀ, ਪੀਸ ਦੀ ਗੱਲ ਕਰਦੇ ਨੇ, ਪਰ ਵੇਖੋ ਜਦੋਂ ਕੋਈ ਬੰਦਾ ਚਿੰਤਾ ਵਿੱਚ ਹੋਵੇ, ਦੁਖੀ ਹੋਵੇ, ਉਹਨੂੰ ਕਹਿੰਦੇ ਨੇ ਵੀ ਇਹਨੂੰ ਇਹਦੇ ਪਰਿਵਾਰ ਕੋਲ ਬਿਠਾ ਦਿਓ, ਇਹਦੀ ਚਿੰਤਾ ਦੂਰ ਹੋ ਜਾਵੇਗੀ। ਪਰ ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਤਲਵੰਡੀ ਸਾਬੋ ਤੱਕ ਸਤਿਗੁਰਾਂ ਦਾ ਪਰਿਵਾਰ ਵਿਛੋੜਾ ਪੈ ਚੁੱਕਾ ਹੈ। ਛੋਟੇ ਵੱਡੇ ਸਾਹਿਬਜ਼ਾਦੇ, ਮਾਤਾ ਪਿਤਾ ਸ਼ਹੀਦ ਹੋ ਚੁੱਕੇ ਨੇ, ਪਰ ਫਿਰ ਵੀ ਇੰਨੀ ਸ਼ਾਂਤੀ, ਇੰਨੀ ਇਕਾਗਰਤਾ ਕਿ ਇੰਨੇ ਪੀਸਫੁੱਲ ਹਾਲਾਤਾਂ ਵਿੱਚ ਨੇ। ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਭਾਈ ਮਨੀ ਸਿੰਘ ਜੀ, ਤੁਸੀਂ ਲਿਖੋ ਅਤੇ ਅਸੀਂ ਚੌਂਕੜਾ ਮਾਰ ਕੇ ਗੁਰਬਾਣੀ ਲਿਖਾਉਂਦੇ ਹਾਂ। ਇਹੋ ਜਿਹਾ ਸ਼ਾਂਤ, ਇਹੋ ਜਿਹਾ ਟਿਕਾਅ ਵਾਲਾ ਗੁਰੂ ਕਿਤੇ ਸਾਨੂੰ ਲੱਭ ਸਕਦਾ? ਸਮੁੱਚਾ ਸਰਬੰਸ ਕੁਰਬਾਨ ਹੋ ਗਿਆ, ਸਮੁੱਚਾ ਪਰਿਵਾਰ ਕੁਰਬਾਨ ਹੋ ਗਿਆ, ਅਤੇ ਫਿਰ ਵੀ ਅੰਦਰ ਦਾ ਇੰਨਾ ਟਿਕਾਅ ਕਿ ਬੜਾ ਵੱਡਾ ਕਾਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਉਣਾ। ਉਸ ਵੇਲੇ ਕਿਸੇ ਕਵੀ ਦੀ ਭਾਵਨਾ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਨਾ ਕਿ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ, ਜਾਂ ਇੰਜ ਕਹਿ ਲਈਏ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣੈ ਤੂੰ ਨੈ ਛੁੱਟੈ ਨਿਕਟ ਨਾ ਜਾਈਓ ਦੂਤ, ਕਿ ਧਰਮ ਰਾਜ ਵੀ ਆਪਣੇ ਦੂਤਾਂ ਨੂੰ ਕਹਿੰਦਾ ਜਿੱਥੇ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ ਉਹਨਾਂ ਥਾਵਾਂ 'ਤੇ ਤੁਸੀਂ ਨਹੀਂ ਜਾਣਾ। ਕਿਸੇ ਕਵੀ ਦੇ ਖਿਆਲਾਤ ਨੇ ਉਹਨਾਂ ਦਾ ਸੰਗ੍ਰਹਿ ਤਾਂ ਕੀਤਾ, ਵੈਸੇ ਗਿਆਨੀ ਹਰਨਾਮ ਸਿੰਘ ਚਾਕਰ ਹੋਣਾ ਨੇ। ਉਸ ਪੁਸਤਕ ਦਾ ਨਾਮ ਹੈ ਬਿਖਰੇ ਮੋਤੀ, ਅਤੇ ਉਹਦੇ ਪੰਨਾ ਨੰਬਰ 68 'ਤੇ ਕਿਸੇ ਕਵੀ ਦੇ ਬੋਲ ਉਹਨਾਂ ਨੇ ਲਿਖੇ ਨੇ। ਵੈਸੇ ਮੈਂ ਸਭ ਤੋਂ ਪਹਿਲਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਜੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਦੋਂ ਖੋਲ੍ਹਿਆ ਗਿਆ, ਅਤੇ ਉਸ ਕਾਲਜ ਵਿੱਚ ਪੜ੍ਹਾਈ ਕਰਨ ਵਾਸਤੇ ਮੇਰੇ ਸਤਿਕਾਰਯੋਗ ਨਾਨਾ ਜੀ ਗਿਆਨੀ ਤੇਜਾ ਸਿੰਘ ਛੀਨਾ ਇੱਥੇ ਦਾਖਲ ਹੋਏ ਸਨ, ਬੜੇ ਉਹ ਵਿਦਵਾਨ, ਅਤੇ ਉਹਨਾਂ ਤੋਂ ਮੈਂ ਪਹਿਲੀ ਵਾਰ ਇਹ ਸੁਣਿਆ ਸੀ। ਪਰ ਸੁਣ ਕੇ ਮੈਂ ਨੋਟ ਕੀਤਾ, ਅਤੇ ਉਹ ਪੁਸਤਕ ਹੈ ਬਿਖਰੇ ਮੋਤੀ, ਉਹਨਾਂ ਵਿੱਚ ਜ਼ਿਕਰ ਕੀਤਾ ਕਵੀ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰ ਗੁਰਗੱਦੀ ਬਖਸ਼ਿਸ਼ ਕੀਤੀ, ਅਤੇ ਧਰਮ ਰਾਜ ਦੇ ਜਿਹੜੇ ਦੂਤ ਸਨ ਉਹਨਾਂ ਨੂੰ ਡਰ ਪੈਦਾ ਹੋ ਗਿਆ, ਉਹ ਦੌੜੇ ਦੌੜੇ ਧਰਮ ਰਾਜ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੰਪੂਰਨ ਕਰਕੇ ਗੁਰਗੱਦੀ ਬਖਸ਼ਿਸ਼ ਕੀਤੀ ਹੈ, ਅਤੇ ਹੁਣ ਜਿੰਨੇ ਵੀ ਜੀਵ ਗੁਰਬਾਣੀ ਨਾਲ ਜੁੜਨਗੇ ਉਹਨਾਂ ਦੇ ਪਾਪ ਕੱਟੇ ਜਾਣੇ ਨੇ, ਉਹਨਾਂ ਨੇ ਨਰਕਾਂ ਵੱਲ ਆਉਣਾ ਕੋਈ ਨਹੀਂ। ਅਤੇ ਆਪਾਂ ਆਪਣੀ ਦੁਕਾਨ ਬੰਦ ਕਰੀਏ, ਕਿਉਂਕਿ ਜਦੋਂ ਹੁਣ ਸਾਡੇ ਕੋਲ ਆਉਣਾ ਹੀ ਕਿਸੇ ਨੇ ਨਹੀਂ, ਤਾਂ ਸਾਡਾ ਫਿਰ ਕੰਮ ਹੀ ਕੀ ਹੈ? ਇੱਕ ਭਾਵਨਾ ਹੈ ਕਿ ਜਿਹੜਾ ਪਰਮੇਸ਼ੁਰ ਦੇ ਨਾਮ ਨਾਲ, ਗੁਰੂ ਕੀ ਬਾਣੀ ਨਾਲ ਜੁੜ ਜਾਂਦਾ, ਜਮਦੂਤ ਵੀ ਉਹਦੇ ਨੇੜੇ ਨਹੀਂ ਆਉਂਦਾ। ਉਸ ਪੁਸਤਕ ਦੇ ਵਿੱਚ ਜ਼ਿਕਰ ਆਉਂਦਾ ਕਿ ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਬਾਰ ਬਾਰ ਦਾ ਅਰਥ ਹੁੰਦਾ ਕਿ ਲਗਾਤਾਰ ਵਾਰੀ ਵਾਰੀ ਦੂਤਾਂ ਦੇ ਜਿਹੜੇ ਗਰੁੱਪ ਸਨ, ਜਥੇ ਸਨ, ਝੁੰਡ ਬਣਾ ਬਣਾ ਕੇ ਗਏ, ਦੌੜੇ ਦੌੜੇ ਗਏ, ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਨੀਕੇ ਸਮਝਾਏ ਧਰਮ ਰਾਜ ਅਭਿਮਾਨੀ ਕੋ, ਹੰਕਾਰੀ ਧਰਮ ਰਾਜ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਨੇ। ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਨੀਕੇ ਸਮਝਾਏ ਧਰਮ ਰਾਜ ਅਭਿਮਾਨੀ ਕੋ, ਭਇਓ ਹੈ ਵਿਸਾਲ ਸ਼੍ਰੀ ਗੁਰੂ ਗ੍ਰੰਥ ਜੂ ਸੰਸਾਰ ਮਾਹੇ, ਸ਼੍ਰੀ ਗੁਰੂ ਗੋਬਿੰਦ ਸਿੰਘ ਭੋਗ ਮੋਖ ਦਾਨੀ ਕੋ, ਜੇਤੇ ਜੱਗ ਪਾਤ ਕੀ ਬੈਕੁੰਠ ਕੋ ਪਧਾਰੇ ਬੇਗ, ਰੀਜ ਰੀਜ ਗਾਏ ਗੁਰੂ ਗ੍ਰੰਥ ਜੀ ਕੀ ਬਾਣੀ ਕੋ, ਕਾਹੇ ਸਰਮਾਵੋ ਚਿੱਤ ਚਿੰਤਨਾ ਬਢਾਵੋ ਨਾਥ, ਕਹਿਣ ਲੱਗੇ ਲਾਵੋ ਨਾ ਬਿਲੰਬ ਉਠਾਵੋ ਰਾਜਧਾਨੀ ਕੋ। ਦੂਤ ਕਹਿੰਦੇ ਧਰਮ ਰਾਜ ਕਿਉਂ ਚਿਰ ਲਾਉਣਾ, ਕਿਉਂ ਸੰਗਦਾ ਆਪਣੀ ਰਾਜਧਾਨੀ ਚੁੱਕ ਅਤੇ ਆਪਾਂ ਚੱਲੀਏ, ਕਿਉਂਕਿ ਜੇਤੇ ਜੱਗ ਪਾਤ ਕੀ, ਜਿੱਡੇ ਜਿੱਡੇ ਵੀ ਵੱਡੇ ਪਾਪੀ ਲੋਕ ਨੇ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਣਗੇ ਉਹਨਾਂ ਨੇ ਬਕੁੰਠ ਨੂੰ ਚਲੇ ਜਾਣਾ, ਉਹਨਾਂ ਸੱਚਖੰਡ ਨੂੰ ਚਲੇ ਜਾਣਾ, ਅਤੇ ਫਿਰ ਸਾਡੇ ਕੋਲ ਕਿੰਨੇ ਆਉਣਾ? ਭਾਵ ਏਡੀ ਵੱਡੀ ਮਹਾਨਤਾ ਗੁਰੂ ਕੀ ਬਾਣੀ ਦੀ, ਅਤੇ ਸਤਿਗੁਰਾਂ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਇਆ ਅਤੇ ਇੱਕ ਰਵਾਇਤ ਹੈ ਕਿ ਉਸ ਵੇਲੇ ਮੁੱਖ ਵਾਕ ਆਇਆ ਟੋਡੀ ਮਹੱਲਾ ਪੰਜਵਾਂ, ਅਤੇ ਮੁੱਖ ਵਾਕ ਵਿੱਚ ਜ਼ਿਕਰ ਸੀ ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲੈ ਸੂਖ ਨਾਮ ਹਰ ਸੋਭਾ, ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਅਸਲ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਦਸਵੇਂ ਨਾਨਕ ਹੁੰਦਿਆਂ ਸਾਨੂੰ ਸਾਰਿਆਂ ਨੂੰ ਇਹ ਸੋਝੀ ਬਖਸ਼ਿਸ਼ ਕੀਤੀ ਕਿ ਜਿਹੜੇ ਗੁਰੂ ਕੀ ਬਾਣੀ ਨਾਲ ਜੁੜ ਜਾਣਗੇ ਨਾ, ਸੱਚਮੁੱਚ ਗੁਰੂ ਕੀ ਕਾਂਸ਼ੀ, ਜਿਨ੍ਹਾਂ ਨੂੰ ਸੱਚਮੁੱਚ ਗੁਰਮੁਖੀ ਵਿੱਦਿਆ ਦਾ ਬੋਧ ਹੋਵੇਗਾ, ਜਿਹੜੇ ਊੜੇ ਅਤੇ ਜੂੜੇ ਨਾਲ ਜੁੜ ਜਾਣਗੇ, ਉਹਨਾਂ ਨੂੰ ਵਿਕਾਰਾਂ ਤੋਂ ਬੰਧਨਾਂ ਤੋਂ ਮੁਕਤੀ ਮਿਲੇਗੀ। ਕੇਵਲ ਮਰਨ ਤੋਂ ਬਾਅਦ ਵਾਲੀ ਮੁਕਤੀ ਹੀ ਨਹੀਂ, ਉਹ ਤਾਂ ਮਿਲਦੀ ਮਿਲਦੀ ਹੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਜਿਉਂਦਿਆਂ ਜੀ ਵੀ ਬੰਧਨ ਰਹਿਤ ਹੋ ਜਾਈਦਾ, ਜਿਹਦਾ ਜ਼ਿਕਰ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਕਰ ਰਹੇ ਨੇ ਨਾ, ਵੀ ਵਿਕਾਰਾਂ ਵਿੱਚ ਸਦਾ ਜਿੰਦ ਡਰਦੀ ਹੈ, ਵੀ ਮੈਂ ਮੁਕਤ ਕਿਵੇਂ ਹੋਵਾਂ, ਮੈਨੂੰ ਬੰਧਨਾਂ ਤੋਂ ਖਲਾਸੀ ਕਿਵੇਂ ਮਿਲੇ, ਮੇਰਾ ਵਿਕਾਰਾਂ ਤੋਂ ਛੁਟਕਾਰਾ ਕਿਵੇਂ ਹੋਵੇ। ਸਤਿਗੁਰੂ ਜੀ ਨੇ ਇਹ ਗੁੱਝਾ ਭੇਦ ਸਾਨੂੰ ਦੱਸਿਆ ਸੀ ਕਿ ਜਿਹੜਾ ਵੀ ਊੜੇ ਅਤੇ ਜੂੜੇ ਨਾਲ ਜੁੜੇਗਾ, ਸੱਚਮੁੱਚ ਉਹਨੂੰ ਬੰਧਨ ਰਹਿਤ ਅਵਸਥਾ ਮਿਲੇਗੀ। ਅੱਜ ਆਪਾਂ ਕਈ ਜਾਣਦੇ ਹਾਂ ਜੀ, ਵੇਖੋ ਸਿੱਖ ਧਰਮ ਕਿੱਧਰ ਨੂੰ ਜਾ ਰਿਹਾ, ਪਰ ਜਦੋਂ ਨਾਲ ਆਪਾਂ ਬੱਚਿਆਂ ਨੂੰ ਵੇਖਦੇ ਹਾਂ, ਨਾ ਤਾਂ ਬੱਚਿਆਂ ਦੇ ਸਿਰਾਂ 'ਤੇ ਜੂੜੇ ਅਤੇ ਨਾ ਉਹਨਾਂ ਨੂੰ ਊੜਾ ਐੜਾ ਆਉਂਦਾ, ਸਾਨੂੰ ਤਾਂ ਸਵਾਲ ਕਰਨ ਦਾ ਹੀ ਹੱਕ ਨਹੀਂ ਹੈ। ਵੀ ਬਸ ਤੁਸੀਂ ਪ੍ਰਸ਼ਨ ਕਰਨ ਵਾਲੇ ਆਪਣੇ ਬੱਚਿਆਂ ਦੇ ਸਿਰਾਂ 'ਤੇ ਜੂੜੇ ਅਤੇ ਉਹਨਾਂ ਨੂੰ ਊੜੇ ਨਾਲ ਜੋੜ ਲਵੋ, ਆਪਣੇ ਆਪ ਹੀ ਮਸਲਾ ਹੱਲ ਹੋ ਜਾਣਾ। ਕਿਉਂਕਿ ਅੱਜ ਦੀ ਸਮੱਸਿਆ ਇਹ ਹੈ ਕਿ ਅੱਜ ਦਾ ਸਿੱਖ ਸਿੱਖ ਨਹੀਂ, ਅਤੇ ਸਮਾਧਾਨ ਇਹ ਹੈ ਕਿ ਆਪਾਂ ਸਿੱਖ ਬਣ ਜਾਈਏ, ਊੜੇ ਅਤੇ ਜੂੜੇ ਨਾਲ ਜੁੜ ਜਾਈਏ। ਗੁਰੂ ਕਾਂਸ਼ੀ ਦਾ ਸੰਕਲਪ ਹੀ ਇਹ ਹੈ ਕਿ ਇੱਥੇ ਆ ਕੇ ਜਿਹੜਾ ਊੜੇ ਤੋਂ ਲੈ ਕੇ ਡਾੜੇ ਤੱਕ 35 ਲਿਖੇਗਾ, ਉਹਨੂੰ ਅੰਦਰ ਦਾ ਗਿਆਨ, ਉਹਨੂੰ ਵਿਦਿਆ ਦਾ ਬੋਧ, ਸੱਚਮੁੱਚ ਉਹਨੂੰ ਬੰਧਨ ਰਹਿਤ ਅਵਸਥਾ ਪ੍ਰਾਪਤ ਹੋਵੇਗੀ। ਅੱਜ ਦੇ ਸ਼ਬਦ ਦਾ ਭਾਵ ਵੀ ਗੁਰੂ ਨਾਨਕ ਸਾਹਿਬ ਜੀ ਇਹੀ ਸਾਨੂੰ ਸਮਝਾ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਇਹ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਅੰਦਰ ਪਹਿਲੇ ਘਰ ਵਿੱਚ ਜਿਹਦੇ ਚਾਰ ਪਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 660 'ਤੇ ਸ਼ੋਭਨੀਕ ਹੈ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ।
ਸਤਿਗੁਰਾਂ ਨੇ ਮੰਗਲ ਕੀਤਾ ਕਿ ਪਰਮਾਤਮਾ ਇੱਕ ਹੈ, ਉਅੰਗ ਸਰਬ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ, ਉਹਦਾ ਨਾਮ ਸਦਾ ਹੋਂਦ ਵਾਲਾ ਹੈ, ਉਹ ਕਰਤਾ ਹੈ ਸਾਰੇ ਸੰਸਾਰ ਦਾ, ਫਿਰ ਜੋ ਕੁਝ ਬਣਾਉਂਦਾ ਇੱਕ ਰਸ ਵਿਆਪਕ ਪੁਰਖ ਵੀ ਹੈ, ਨਿਰਭਉ ਡਰ ਰਹਿਤ ਨਿਰਵੈਰ ਉਹਨੂੰ ਕਿਸੇ ਦਾ ਡਰ ਨਹੀਂ, ਅਕਾਲ ਮੂਰਤ ਕਿ ਉਹਦੀ ਪਰਸਨੈਲਿਟੀ ਜਿਹੜੀ ਹੈ ਉਹ ਕਦੇ ਨਾਸ ਨਹੀਂ ਹੁੰਦੀ, ਉਹਦੇ 'ਤੇ ਬਚਪਨ ਜਵਾਨੀ ਜਾਂ ਬੁਢਾਪਾ ਨਹੀਂ ਆਉਂਦਾ। ਅਜੂਨੀ ਭਾਵ ਉਹ ਜੂਨਾਂ ਤੋਂ ਰਹਿਤ ਹੈ, ਸਹਿ ਭੰਗ ਦਾ ਅਰਥ ਹੈ ਜਿਹੜਾ ਆਪਣੇ ਆਪ ਤੋਂ ਬਣਿਆ, ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਐਸੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ।
ਚਾਰ ਰਹਾਓ ਨੇ ਸ਼ਬਦ ਵਿੱਚ ਜਿਵੇਂ ਜਿਵੇਂ ਅਵਸਥਾ ਬਦਲਦੀ ਹੈ। ਪਹਿਲੇ ਰਹਾਓ ਵਿੱਚ ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ ਕਿ ਵਿਕਾਰਾਂ ਵਿੱਚ ਬੰਧਨਾਂ ਵਿੱਚ ਪਈ ਜਿੰਦ ਹਮੇਸ਼ਾ ਡਰਦੀ ਹੈ ਕਿ ਮੈਂ ਮੁਕਤ ਕਿਵੇਂ ਹੋਵਾਂ, ਬੰਦ ਖਲਾਸੀ ਕਿਵੇਂ ਪ੍ਰਾਪਤ ਕਰਾਂ, ਭਵ ਸਾਗਰ ਨੂੰ ਤਰਾਂ ਕਿਵੇਂ। ਇਸ ਕਰਕੇ ਜਦੋਂ ਜਿੰਦ ਡਰਦੀ ਹੈ ਤਾਂ ਭਾਈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਆਪਾਂ ਪੁਕਾਰ ਕਿਵੇਂ ਕਰੀਏ।
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਕਿਉਂਕਿ ਉਹ ਪ੍ਰਭੂ ਹੀ ਸਦਾ ਦਾਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਅਤੇ ਉਹੀ ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ। ਇਸ ਕਰਕੇ ਉਹਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਪੁਕਾਰ ਕਰਨ ਦਾ ਕੀ ਲਾਭ। ਉਹਨੂੰ ਹੀ ਸਿਮਰਿਆ ਜਿਹੜਾ ਦੁੱਖ ਵਿਸਾਰਨ ਹੈ, ਜਿਹਨੂੰ ਆਪਾਂ ਦੁੱਖ ਨਿਵਾਰਨ ਕਹਿ ਸਕਦੇ ਹਾਂ, ਦੁੱਖ ਭੰਜਨ ਕਹਿ ਸਕਦੇ ਹਾਂ। ਇਸ ਕਰਕੇ ਗਰੀਬ ਨਿਵਾਜ ਜੀ ਨੇ ਪ੍ਰਭੂ ਨੂੰ ਦਤਾਰ, ਬਖਸ਼ਿਸ਼ਾਂ ਕਰਨ ਵਾਲਾ ਅਤੇ ਦੁੱਖਾਂ ਦਾ ਨਾਸ਼ ਕਰਨ ਵਾਲਾ ਦੱਸਿਆ। ਭਾਈ ਉਹਦੇ ਅੱਗੇ ਫਿਰ ਪੁਕਾਰ ਕਰਨੀ ਚਾਹੀਦੀ ਹੈ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ।
ਇਹ ਭਾਈ ਮੇਰਾ ਪ੍ਰਭੂ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਨਿੱਤ ਨਵਾਂ ਹੈ। ਇਹ ਨਹੀਂ ਵੀ ਉਹ ਅੱਕਦਾ ਥੱਕਦਾ ਵੀ ਦੋ ਚਾਰ ਸੱਜਣ ਵੱਧ ਉਹਦੇ ਕੋਲ ਮੰਗਣ ਲਈ ਆ ਜਾਣ ਅਤੇ ਉਹ ਖਿੱਝ ਕੇ ਪੈਂਦਾ। ਉਹ ਸਦਾ ਹੀ ਨਵਾਂ ਹੈ, ਉਹਦਾ ਸੁਭਾਅ ਸਦਾ ਹੀ ਇਸ ਤਰ੍ਹਾਂ ਵੀ ਜਿਵੇਂ ਪਹਿਲਾਂ ਕੋਈ ਸਭ ਤੋਂ ਆ ਕੇ ਜਾਚਨਾ ਕਰੇ ਅਤੇ ਉਹਦੇ ਨਾਲ ਪਿਆਰ ਨਾਲ ਬੋਲੀਦਾ ਅਤੇ ਅਖੀਰ 'ਤੇ ਕਈ ਵਾਰ ਬੰਦਾ ਖਿੱਝ ਜਾਂਦਾ, ਪਰ ਪ੍ਰਭੂ ਤਾਂ ਸਦਾ ਹੀ ਨਵਾਂ ਰਹਿੰਦਾ, ਉਹਦੇ ਵਿੱਚ ਕਦੇ ਪੁਰਾਣਾਪਨ ਨਹੀਂ ਆਉਂਦਾ। ਪ੍ਰਭੂ ਦਾ ਇਹ ਬਿਰਧ ਹੈ ਕਿ ਜਿੱਥੇ ਉਹ ਸਭ ਤੋਂ ਪੁਰਾਤਨ ਹੈ, ਪੁਰਖ ਪੁਰਾਤਨ ਸੁਣੀਐ, ਉੱਥੇ ਉਹ ਪੁਰਾਤਨ ਹੁੰਦਾ ਵੀ ਸਭ ਤੋਂ ਨਵਾਂ ਹੈ। ਕਿਉਂਕਿ ਸੱਚ ਪਰਮੇਸ਼ੁਰ ਨਿੱਤ ਨਵਾਂ, ਗੁਰ ਕਿਰਪਾ 'ਤੇ ਨਿੱਤ ਚਵਾਂ। ਕਹਿੰਦੇ ਮੈਂ ਗੁਰੂ ਦੀ ਕਿਰਪਾ ਨਾਲ ਉਹਨੂੰ ਨਿੱਤਾ ਪ੍ਰਤੀ ਉਚਾਰਨ ਕਰਾਂ, ਉਹਨੂੰ ਸਿਮਰਾਂ ਜਿਹੜਾ ਨਿੱਤ ਨਵਾਂ। ਬਾਕੀ ਤਾਂ ਸਭ ਕੁਝ ਪੁਰਾਣਾ ਹੋਣ ਵਾਲਾ ਹੈ ਨਾ। ਸਾਹਿਬ ਕਹਿੰਦੇ ਨੇ ਜਿਹੜਾ ਅੱਜ ਨਵਾਂ ਉਹ ਕੱਲ੍ਹ ਨੂੰ ਪੁਰਾਣਾ ਹੋ ਜਾਣਾ। ਬਹੁਤੇ ਤਾਂ ਆਪਾਂ ਵੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਦਸਤਾਵੇਜ਼ ਵੀ ਇਹੋ ਜਿਹੇ ਨੇ ਜਿਨ੍ਹਾਂ ਨੂੰ 10 ਸਾਲ ਬਾਅਦ ਜਾਂ 5 ਸਾਲ ਬਾਅਦ ਫਿਰ ਰਿਨਿਊ ਵੀ ਕਰਾਉਣਾ ਪੈਂਦਾ। ਪਰ ਪ੍ਰਭੂ ਬਾਰੇ ਕਿਹਾ ਕਿ ਉਹ ਕਦੇ ਪੁਰਾਣਾ ਹੁੰਦਾ ਹੀ ਨਹੀਂ, ਸੱਚ ਪੁਰਾਣਾ ਹੋਵੇ ਨਾ ਹੀ, ਉਹ ਸੱਚ ਸਰੂਪ ਹੈ ਨਾ। ਇਸ ਕਰਕੇ ਉਹ ਕਦੇ ਪੁਰਾਣਾ ਨਹੀਂ ਹੁੰਦਾ, ਉਹ ਸਦਾ ਨਵਾਂ ਹੀ ਹੈ।
ਰਹਾਓ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਇਹ ਭਾਈ ਦਿਨੇ ਰਾਤ ਸਦਾ ਹੀ ਉਸ ਪ੍ਰਭੂ ਨੂੰ ਸਿਮਰਨਾ ਚਾਹੀਦਾ ਜਿਹੜਾ ਅੰਤ ਵੇਲੇ ਵੀ ਸਾਨੂੰ ਕਈ ਪ੍ਰਕਾਰ ਦੇ ਦੁੱਖਾਂ ਤੋਂ ਛਡਾਉਣ ਵਾਲਾ ਹੈ। ਸਦਾ ਸਦਾ ਸੋ ਸੇਵੀ ਹੈ ਜੋ ਸਭ ਮੈਂ ਰਹਿ ਸਮਾਏ, ਅਵਰ ਦੂਜਾ ਕਿਉਂ ਸੇਵੀ ਹੈ ਜੰਮੈ ਅਤੇ ਮਰ ਜਾਏ। ਜਿਹੜਾ ਜੰਮਣ ਮਰਨ ਦੇ ਅਧੀਨ ਹੈ ਉਹਦਾ ਸਿਮਰਨ ਕਰਨ ਦਾ ਕੀ ਲਾਭ। ਕਿਉਂਕਿ ਪਰਮਾਤਮਾ ਹੀ ਇੱਕ ਐਸਾ ਹੈ ਜਿਹੜਾ ਸਦੀਵੀ ਹੈ, ਸਦਾ ਹੋਂਦ ਵਾਲਾ ਹੈ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਇੱਥੇ ਕਾਮਣੀ ਦਾ ਅਰਥ ਹੈ ਜਿੰਦ। ਹੇ ਮੇਰੀ ਜਿੰਦ ਤੂੰ ਸੁਣ ਸੁਣ, ਤੈਨੂੰ ਇਹ ਬੜਾ ਗੂੜਾ ਨੁਕਤਾ ਦੱਸਣ ਲੱਗੇ ਹਾਂ ਕਿ ਤੂੰ ਪ੍ਰਭੂ ਨੂੰ ਸਿਮਰਿਆ ਕਰ ਤਾਂ ਕਿ ਤੇਰਾ ਪਾਰ ਉਤਾਰਾ ਹੋ ਜਾਵੇ।
ਦਇਆਲ ਤੇਰਾ ਨਾਮ ਤਰਾ।
ਹੇ ਦਇਆ ਦੇ ਘਰ ਪ੍ਰਭੂ, ਮੈਂ ਤੇਰੇ ਨਾਮ ਵਿੱਚ ਜੁੜ ਕੇ ਹੀ ਤਰ ਸਕਦਾ ਹਾਂ।
ਸਦ ਕੁਰਬਾਨ ਜਾਓ।
ਇਸ ਕਰਕੇ ਮੈਂ ਸਦਾ ਤੁਹਾਡੇ ਨਾਮ ਤੋਂ ਕੁਰਬਾਨ ਹਾਂ। ਕਿਉਂਕਿ ਭੌਜਲ ਬਿਨ ਸ਼ਬਦ ਹੈ ਕਿਉਂ ਤਰੀਐ, ਭੌਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ। ਗੁਰੂ ਦਾ ਸ਼ਬਦ ਹੀ ਸਾਨੂੰ ਭਵ ਸਾਗਰ ਤੋਂ ਪਾਰ ਕਰ ਸਕਦਾ। ਇਸ ਕਰਕੇ ਤੁਹਾਡੀ ਸਿਫਤ ਸਲਾਹ ਤੋਂ, ਤੁਹਾਡੀ ਬੰਦਗੀ ਤੋਂ, ਤੁਹਾਡੇ ਨਾਮ ਸਿਮਰਨ ਤੋਂ ਹੇ ਪ੍ਰਭੂ ਅਸੀਂ ਸਦਾ ਕੁਰਬਾਨ ਜਾਈਏ।
ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ।
ਹਰ ਥਾਂ ਸਰਵਾਂ 'ਤੇ ਵਿਆਪਕ ਸਦਾ ਥਿਰ ਰਹਿਣ ਵਾਲਾ ਇੱਕ ਪ੍ਰਭੂ ਹੀ ਹੈ, ਦੂਜਾ ਨਾ ਹੀ ਕੋਈ ਤੀਜਾ ਚੌਥਾ। 33 ਕਰੋੜ ਤਾਂ ਇੱਕ ਪਾਸੇ ਰਿਹਾ, ਇੱਕ ਤੋਂ ਬਾਅਦ ਦੂਜਾ ਵੀ ਰੱਬ ਨਹੀਂ ਜੀ ਹੋ ਸਕਦਾ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈਂ ਸੋ ਹੋਏ। ਤੁਧ ਨੋ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ। ਸਾਹਿਬ ਕਹਿਣ ਲੱਗੇ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਸ਼ਰਮ ਨਾਲ ਮਰ ਜਾਈਦਾ ਜਦੋਂ ਇਹ ਪ੍ਰਭੂ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਕੋਲੋਂ ਆਪਾਂ ਜਾਚ ਨਾ ਕਰੀਏ। ਕਿਉਂਕਿ ਏਕ ਦਤਾਰ ਸਗਲ ਹੈ ਜਾਚਕ, ਦੂਸਰ ਕਹਿ ਪੈ ਜਾਵੋ ਜਗਤ ਭਖਾਰੀ। ਫਿਰਤ ਹੈ ਸਭ ਕੋ ਦਾਤਾ ਰਾਮ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਦਾਤਾ ਕੇਵਲ ਇੱਕ ਹੈ ਹੇ ਭਾਈ, ਜਿਹੜਾ ਦੂਜਾ ਤੀਜਾ ਉਹਦੀ ਰਚਨਾ ਹੋ ਸਕਦੀ ਹੈ, ਉਹਦੇ ਦਿੱਤੇ ਹੋਏ ਨੂੰ ਅੱਗੇ ਵੰਡਣ ਵਾਲੇ ਹੋ ਸਕਦੇ ਨੇ, ਪਰ ਦਾਤਾ ਅਸਲ ਵਿੱਚ ਇੱਕੋ ਹੀ ਹੈ।
ਤਾਂ ਕੀ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ।
ਉਸ ਪ੍ਰਭੂ ਦੇ ਸਿਮਰਨ ਵਿੱਚ ਉਹੀ ਉਹ ਜੁੜਦਾ ਜਿਹਦੇ 'ਤੇ ਮਾਲਕ ਆਪਣੀ ਨਜ਼ਰ ਕਰ ਦਿੰਦਾ।
ਉਦ ਬਾਜ ਪਿਆਰੇ ਕੇਵ ਰਹਾ,
ਹੇ ਪਿਆਰੇ ਪ੍ਰਭੂ ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਰਵਾਂ, ਭਾਵ ਨਹੀਂ ਰਿਹਾ ਜਾ ਸਕਦਾ।
ਸਾ ਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ।
ਇਹ ਵਡਿਆਈ ਨਹੀਂ ਕਿ ਅਸੀਂ ਤੁਹਾਡੇ ਤੋਂ ਦੂਰ ਹੋ ਜਾਈਏ, ਬਲਕਿ ਇਹ ਵਡਿਆਈ ਦੇ ਕਿ ਸਦਾ ਅਸੀਂ ਤੁਹਾਡੇ ਨਾਮ ਨਾਲ ਜੁੜੇ ਰਹੀਏ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ, ਉਹ ਮਤ ਉਹ ਅਕਲ ਦਿਓ ਜਿਹੜੀ ਸਿੱਖੀ ਨੂੰ ਪਿਆਰ ਕਰਨ ਵਾਲੀ ਹੋਵੇ, ਗੁਰਬਾਣੀ ਨਾਲ ਜੁੜਨ ਵਾਲੀ ਹੋਵੇ, ਜਿਹੜੀ ਤੁਹਾਡੇ ਨਾਲ ਜੁੜਨ ਵਾਲੀ ਹੋਵੇ। ਉਹ ਅਕਲ ਨਹੀਂ ਚਾਹੀਦੀ ਜਿਹੜੀ ਅਕਲ ਕਵੇ ਕਿ ਅਸੀਂ ਪਰਮਾਤਮਾ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਹੇ ਪ੍ਰਭੂ ਸਾਨੂੰ ਉਹ ਮਤ ਦੇ, ਸਾਨੂੰ ਉਹ ਅਕਲ ਦੇ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹੀਏ।
ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ।
ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ, ਹੇ ਭਾਈ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਜਿਹਦੇ ਅੱਗੇ ਜਾ ਕੇ ਮੈਂ ਆਪਣਾ ਦੁੱਖ ਕਹਿ ਸਕਾਂ। ਭਾਵ ਪ੍ਰਭੂ ਹੀ ਸਾਡਾ ਦੁੱਖ ਸੁੱਖ ਸੁਣਨ ਵਾਲਾ। ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਕੋਈ ਹੋਰ ਇੱਕ ਤਿਲਾਂ ਜਿੰਨੀ ਵੀ ਸਾਡੀ ਕਦਰ ਨਹੀਂ ਪਾਉਣ ਵਾਲਾ।
ਰਹਾਓ ਸੇਵੀ ਸਾਹਿਬ ਆਪਣਾ, ਆਵਰ ਨਾ ਜਾਂਚੋ ਕੋਏ।
ਭਾਈ ਮੈਂ ਆਪਣੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਅਵਰ ਨਾ ਜਾਚੋ, ਭਾਵ ਕਿਸੇ ਹੋਰ ਅੱਗੇ ਮੈਂ ਜਾਚਨਾ ਨਹੀਂ ਕਰਦਾ, ਫਰਿਆਦ ਨਹੀਂ ਕਰਦਾ।
ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਜਗਤ ਗੁਰੂ ਨਾਨਕ ਸਾਹਿਬ ਵੀ ਕਹਿ ਰਹੇ ਨੇ ਕਿ ਮੈਂ ਨਾਨਕ ਉਸ ਪ੍ਰਭੂ ਦਾ ਦਾਸ ਹਾਂ, ਅਤੇ ਉਸ ਪ੍ਰਭੂ ਤੋਂ ਮੈਂ ਬਿੰਦ ਬਿੰਦ ਦਾ ਅਰਥ ਹੈ ਖਿੰਨ ਖਿੰਨ, ਹਰ ਸਮੇਂ ਟੁਕੜੇ ਟੁਕੜੇ ਹੋਵਾਂ, ਕੁਰਬਾਨ ਹੋਵਾਂ, ਆਪਣੇ ਆਪ ਨੂੰ ਮੈਂ ਘੋਲ ਘੁਮਾ ਦਿਆਂ। ਹੇ ਪ੍ਰਭੂ ਮੈਂ ਤੇਰੇ ਤੋਂ ਸਦਾ ਵਾਰ ਨੇ ਬਲਹਾਰ ਨੇ, ਵਾਰ ਨੇ ਬਲਹਾਰ ਨੇ ਲੱਖ ਬਰੀਆ, ਲੱਖਾਂ ਵਾਰ ਮੈਂ ਕਰੋੜਾਂ ਵਾਰ ਅਣਗਿਣਤ ਵਾਰ ਤੁਹਾਡੇ ਤੋਂ ਖਿੰਨ ਖਿੰਨ ਵਾਰ ਨੇ ਜਾਵਾਂ।
ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ।
ਹੇ ਮੇਰੇ ਸਾਹਿਬ, ਮੈਂ ਤੁਹਾਡੇ ਨਾਮ ਤੋਂ ਹਰ ਖਿੰਨ ਹਰ ਘੜੀ ਵਾਰਨੇ ਜਾਵਾਂ, ਬਲਹਾਰਨੇ ਜਾਵਾਂ। ਪਹਿਲੇ ਰਹਾਓ ਵਿੱਚ ਇਹ ਜ਼ਿਕਰ ਹੈ ਕਿ ਪ੍ਰਭੂ ਸਦਾ ਨਵਾਂ ਹੈ, ਉਹ ਦਤਾਰ ਹੈ। ਦੂਸਰੇ ਵਿੱਚ ਜ਼ਿਕਰ ਹੈ ਕਿ ਪ੍ਰਭੂ ਮੈਂ ਤੁਹਾਡੇ ਨਾਮ ਵਿੱਚ ਜੁੜ ਕੇ ਤਰ ਸਕਦਾ ਹਾਂ। ਤੀਸਰੇ ਅੱਗੇ ਰਹਾਓ ਵਿੱਚ ਜ਼ਿਕਰ ਕੀਤਾ ਕਿ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ, ਅਤੇ ਚੌਥੇ ਰਹਾਓ ਦੇ ਵਿੱਚ ਉਸ ਨਾਮ ਤੋਂ ਸਤਿਗੁਰੂ ਜੀ ਖਿੰਨ ਖਿੰਨ ਬਲਹਾਰ ਜਾਂਦੇ ਨੇ, ਵਾਰਨੇ ਜਾਂਦੇ ਨੇ, ਕਿਉਂਕਿ ਪ੍ਰਭੂ ਦਾ ਨਾਮ ਸੱਚਮੁੱਚ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ। ਇਹੀ ਕਾਰਨ ਕਿ ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਪ੍ਰਭੂ ਤੋਂ ਬਲਹਾਰ ਜਾਇਆ ਗਿਆ, ਬਲ ਤਿਸ ਬਾਪੈ ਜਿਨ ਹੋ ਜਾਇਆ। ਉਸ ਤੋਂ ਬਾਅਦ ਫਿਰ ਗੁਰੂ ਤੋਂ ਬਲਹਾਰ, कि ऐसे गुर को बल बल जाइए आप मुकत मोहे तारे। इस करके ही अज गुरु ग्रंथ साहब जी की संपूर्णता समय सानू सारियां नू अदब सत्कार सहित सी झुका के ये कहना चाहिए गुरवड भागी पाया ऐसा गुरवड भागी पाया। पूले मार्ग जिने बताया पूले मार्ग जिने बताया गुरवड भागी पाया ऐसा गुरवड भागी पाया। सतगुरु कृपा करन बहुत वड्डे भाग होण मनुखा जन्म मिलदा बड़े वड्डे भाग सिखां दे घर जन्म मिलदा ते उहदे तों वड्डे भाग जदों असीं गुरु ग्रंथ साहिब नाल जुड़दे हाँ सब तों वड्डे भाग गुर सिखां दे जो सतगुर चरणी सिख पड़त्या ते जे माड़े भाग वेखणे होण होया होवे सिखां दे घर जन्म ते उहनूं माड़े भागां वाले नूं गुरु ग्रंथ साहिब नूं गुरु मनणा ही ना नसीब हुंदा होवे ਉਹ ਸੱਜੇ ਖੱਬੇ ਕੱਚੇ ਪਿੱਲਿਆਂ ਨੂੰ ਗੁਰੂ ਮੰਨ ਰਿਹਾ ਹੋਵੇ ਇਹਦੇ ਤੋਂ ਮਾੜੇ ਭਾਗ ਦੁਨੀਆ ਵਿੱਚ ਹੋਰ ਕਿਸੇ ਦੇ ਨਹੀਂ ਹੋ ਸਕਦੇ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਸਰਵਣ ਕਰੀਏ।
ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।